नमस्कार, ये आकाशवाणी जलंधर है। खबरां दे इस बुलेटिन नाल मैं अमन देव। पहला चोणवियां खबरां। भारतीय ते चीनी फौजां ने पूर्वी लद्दाख इलाके विच असल कंट्रोल रेखा नाल गश्त शुरू कर दित्ती है। झारखंड विच विधानसभा चोणां दे दूजे गेड़ दी नामजदगी कागज़ वापस लैण दी प्रक्रिया अज पूरी हो गई है। सरकार ने केंद्रीय सैक्टर की योजना नमो ड्रोन दीदी के संचालन दिशा निर्देश जारी किए ने। भारत ने न्यूजीलैंड खिलाफ तीजे ते आखिरी क्रिकेट टैसट मैच के पहले दिन चार विकटां के नुकसान से 86 दौड़ां बना लिया ने। हुण खबरां विस्थार नाल। भारतीय ते चीनी फौजां ने पूर्वी लद्दाख इलाके विच असल कंट्रोल रेखा LAC ते गश्त शुरू कर दित्ती है। भारतीय फौज के हल्कियां मुताबक डैमचौक इलाके च गश्त मुड़ शुरू हो गई है, जो अप्रैल 2020 च दोहां देशां दीआं फौजां विचकार होई झड़प तों बाद करीब 4.5 सालां तों रुकी होई सी। देपसांग च वी जल्दी ही गश्त मुड़ शुरू कीती जाएगी। दोवें देश पिछले महीने कूटनीतिक अते फौजी पद्धर दी गल्लबात तों बाद फौजां पिछा हटाउण लई राजी हो गए सन। कल दिवाली के मौके पर भारतीय ते चीनी सैनिकों ने चुशुल मोल्डो, दौलत बेग ओल्डी, हॉट स्प्रिंग, के पास अते कोंग कला समेत वख-वख स्थानां ते मिठाइयां दा आदान प्रदान किया। पिछले महीने की 22 तरीक नूं दोवां फौजां दे देपसांग ते डोमचैक इलाकों में अस्थाई टेंटां अते ढांचा नूं हटाउण नाल डिस इनगेजमेंट की प्रक्रिया शुरू हुई सी। योजना अनुसार भारत अते चीन संवेदनशील इलाकों में गश्त करते समय पहलां तों सूचना देण लई वी सहमत होए ने। केंद्रीय गृह मंत्री अमित शाह ने अज अहमदाबाद शहर के पिपलास विखे कचरे तो ऊर्जा बनाने के गुजरात के सब तो वड्डे प्लांट का उद्घाटन किया। यह प्लांट 375 करोड़ रुपए की लागत नाल PPP मॉडल च स्थापित किया गया है। साडे पत्रकार ने खबर दी है कि यह अहमदाबाद का पहला वेस्ट टू एनर्जी प्लांट होगा। इस विच रोजाना 1000 मीट्रिक टन ठोस रहिंद खूंद तो 15 मैगावाट ऊर्जा पैदा करने की समर्थ है। यह प्लांट ना सिर्फ अहमदाबाद लई प्रदूषण मुक्त ते साफ सुथरे भविख नूं यकीनी बनाएगा, सगों असरदार कूड़ा प्रबंधन लई एक आदर्श भी साबित होएगा। झारखंड विच विधानसभा चोणां दे दूजे गेड़ लई उम्मीदवारी वापस लैण की प्रक्रिया अज पूरी हो गई है। इस गेड़ लई 634 उम्मीदवारां ने नामजदगियां दाखिल कीतियां ने। दूजे गेड़ विच 20 नवंबर नूं 38 हलकियां विच वोटां पैणगियां, जदों कि पहले गेड़ विच 13 नवंबर नूं 43 हलकियां विच वोटां पैणगियां। उम्मीदवारी वापस लैण तों बाद पहले गेड़ विच कुल 683 उम्मीदवार मैदान च ने। वोटां दी गिणती 23 नवंबर नूं होएगी। राष्ट्रपति द्रौपदी मुर्मू ते उपराष्ट्रपति जगदीप धनखड़ ने प्रधानमंत्री मोदी ने अज पंजाब, हरियाणा, आंध्र प्रदेश, छत्तीसगढ़ ते लक्षद्वीप ते पुडुचेरी समेत कई राज्यां ते केंद्र शासित प्रदेशां दे लोकां नूं उन्हां दे राज्यां दे स्थापना दिवस दे मौके ते शुभकामनावां दित्तियां ने। एक सोशल मीडिया पोस्ट विच राष्ट्रपति द्रौपदी मुर्मू ने देश दी विकास यात्रा विच इन्हां राज्यां ते केंद्र शासित प्रदेशां दे लोकां वल्लों पाए योगदान ते चानणा पाया। उपराष्ट्रपति जगदीप धनखड़ ने कामना कीती कि इह राज ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇਸ਼ ਦੀ ਸ਼ਾਂਤੀ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਂਦੇ ਹੋਏ ਵੱਧਦੇ ਫੁੱਲਦੇ ਅਤੇ ਤਰੱਕੀ ਕਰਦੇ ਰਹਿਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਨ੍ਹਾਂ ਰਾਜਾਂ ਦੇ ਭਰਵੇਂ ਇਤਿਹਾਸਕ ਵਿਰਸੇ ਦੀ ਗੱਲ ਕੀਤੀ ਅਤੇ ਕਾਮਨਾ ਕੀਤੀ ਕਿ ਹਰ ਖੇਤਰ 'ਚ ਵਿਕਾਸ ਦੇ ਨਵੇਂ ਮਿਆਰ ਸਥਾਪਿਤ ਕਰਨਗੇ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਦਿਵਸ 'ਤੇ ਸੂਬੇ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਇੱਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਹਰਿਆਣਾ ਨੂੰ ਵੱਖਰਾ ਸੂਬਾ ਬਣਾਇਆ ਗਿਆ ਸੀ ਤਾਂ ਉਸ ਸਮੇਂ ਸਾਧਨ ਸੀਮਤ ਸਨ, ਪਰ ਅੱਜ ਹਰਿਆਣਾ ਵਿਕਾਸ ਦੇ ਮਾਮਲੇ ਵਿੱਚ ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਸ਼ੁਮਾਰ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੋਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸੁਪਨੇ ਅਨੁਸਾਰ ਸਾਲ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ। ਰਾਜੇਸ਼ ਕੁਮਾਰ ਸਿੰਘ ਨੇ ਅੱਜ ਰੱਖਿਆ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ ਹੈ। ਕੇਰਲਾ ਕਾਡਰ ਦੇ 1999 ਬੈਚ ਦੇ IAS ਅਧਿਕਾਰੀ ਸ੍ਰੀ ਸਿੰਘ ਗਿਰਿਧਰ ਅਰਮਾਨੀ ਦੀ ਥਾਂ ਲੈਣਗੇ, ਜੋ ਕੱਲ੍ਹ ਸੇਵਾ ਮੁਕਤ ਹੋ ਗਏ ਨੇ। ਅਹੁਦਾ ਸੰਭਾਲਣ ਤੋਂ ਪਹਿਲਾਂ ਸ੍ਰੀ ਸਿੰਘ ਨੇ ਨਵੀਂ ਦਿੱਲੀ ਵਿੱਚ ਰਾਸ਼ਟਰੀ ਜੰਗੀ ਯਾਦਗਾਰ ਵਿਖੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਤੋਂ ਪਹਿਲਾਂ ਸ੍ਰੀ ਸਿੰਘ ਵਪਾਰ ਅਤੇ ਸਨਅਤ ਮੰਤਰਾਲੇ ਵਿੱਚ ਸਨਅਤ ਅਤੇ ਅੰਦਰੂਨੀ ਵਪਾਰ ਦੀ ਤਰੱਕੀ ਲਈ ਵਿਭਾਗ ਦੇ ਸਕੱਤਰ ਸਨ। ਉਹ ਕੇਂਦਰ ਸਰਕਾਰ ਵਿੱਚ ਹੋਰ ਵੀ ਕਈ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। सरकार ने केंद्रीय सैक्टर की योजना नमो ड्रोन दीदी के संचालन दिशा निर्देश जारी किए ने। खेतीबाड़ी ते किसान भलाई मंत्रालय ने दीनदयाल अंतोदया योजना राष्ट्रीय ग्रामीण उपजीविका मिशन तहत 1,261 ਕਰੋੜ ਰੁਪਏ ਦੀ ਲਾਗਤ ਨਾਲ ਔਰਤ ਸਵੈ ਸਹਾਇਤਾ ਸਮੂਹਾਂ ਨੂੰ ਡਰੋਨ ਪ੍ਰਦਾਨ ਕਰਨ ਲਈ ਇਸ ਕੇਂਦਰੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਯੋਜਨਾ ਦਾ ਉਦੇਸ਼ 2024-25 ਤੋਂ 2025-26 ਦੀ ਮਿਆਦ ਦੌਰਾਨ ਚੁਣੇ ਗਏ 14,500 ਔਰਤ ਸਵੈ ਸਹਾਇਤਾ ਸਮੂਹਾਂ ਨੂੰ ਡਰੋਨ ਪ੍ਰਦਾਨ ਕਰਨਾ ਹੈ। ਦਿਸ਼ਾ ਨਿਰਦੇਸ਼ਾਂ ਅਨੁਸਾਰ ਨਮੋ ਡਰੋਨ ਦੀਦੀ ਯੋਜਨਾ ਨੂੰ ਕੇਂਦਰੀ ਪੱਧਰ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੇਂਡੂ ਵਿਕਾਸ ਅਤੇ ਖਾਦ ਵਿਭਾਗ ਦੇ ਸਕੱਤਰਾਂ ਦੀ ਅਧਿਕਾਰਤ ਕਮੇਟੀ ਵੱਲੋਂ ਕੰਟਰੋਲ ਕੀਤਾ ਜਾਏਗਾ। ਡਰੋਨ ਦੀ ਖਰੀਦ ਲਈ ਇਸ ਦੀ ਕੀਮਤ ਦਾ 80% ਅਤੇ ਵੱਧ ਤੋਂ ਵੱਧ 8 ਲੱਖ ਰੁਪਏ ਤੱਕ ਦੇ ਸਹਾਇਕ ਖਰਚੇ ਔਰਤ ਸਵੈ ਸਹਾਇਤਾ ਸਮੂਹਾਂ ਨੂੰ ਦਿੱਤੇ ਜਾਣਗੇ। ਬਾਕੀ ਰਕਮ ਸਵੈ ਸਹਾਇਤਾ ਸਮੂਹਾਂ ਦੀਆਂ ਕਲਸਟਰ ਪੱਧਰੀ ਫੈਡਰੇਸ਼ਨਾਂ ਨੈਸ਼ਨਲ ਐਗਰੀਕਲਚਰ ਇਨਫਰਾ ਫਾਈਨਾਂਸਿੰਗ ਸਹੂਲਤ ਤਹਿਤ ਕਰਜ਼ੇ ਵਜੋਂ ਇਕੱਤਰ ਕਰਨਗੀਆਂ। ਔਰਤ ਸਵੈ ਸਹਾਇਤਾ ਸਮੂਹਾਂ ਵਿੱਚੋਂ ਇੱਕ ਮੈਂਬਰ ਨੂੰ 15 ਦਿਨਾਂ ਦੀ ਸਿਖਲਾਈ ਲਈ ਚੁਣਿਆ ਜਾਏਗਾ। ਹਰਿਆਣਾ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਫਰਜ਼ੀ ਕੰਪਨੀਆਂ ਬਣਾ ਕੇ ਗੈਰ ਕਾਨੂੰਨੀ ਢੰਗ ਨਾਲ ਕਾਲਾ ਧਨ ਵਿਦੇਸ਼ ਭੇਜਣ ਤੇ ਸੰਗਠਿਤ ਅਪਰਾਧ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਹੁਣ ਤੱਕ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਦੋਂ ਕਿ 5 ਹੋਰ ਮੁਲਜ਼ਮਾਂ ਖਿਲਾਫ਼ ਪੂਰੇ ਸਬੂਤਾਂ ਸਮੇਤ ਅਦਾਲਤ ਵਿੱਚ ਦੋਸ਼ ਪੱਤਰ ਦਾਖਲ ਕੀਤਾ ਗਿਆ ਹੈ। ਪੁਲਿਸ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮਾਂ ਵੱਲੋਂ ਵਿਦੇਸ਼ੀ ਕੰਪਨੀਆਂ ਦੇ ਖਾਤਿਆਂ ਵਿੱਚ ਕਰੀਬ 700 ਕਰੋੜ ਰੁਪਏ ਗੈਰ ਕਾਨੂੰਨੀ ਢੰਗ ਨਾਲ ਭੇਜੇ ਗਏ ਸਨ। ਉਨ੍ਹਾਂ ਦੱਸਿਆ ਕਿ 3 ਮੁਲਜ਼ਮ ਦਿੱਲੀ ਦੇ ਵਸੀਕ ਨੇ, ਜਦਕਿ ਬਾਕੀ ਦੇਹਰਾਦੂਨ, ਝੱਜਰ, ਸੋਨੀਪਤ ਅਤੇ ਫਰੀਦਾਬਾਦ ਦੇ ਰਹਿਣ ਵਾਲੇ ਨੇ। ਜਾਂਚ ਦੌਰਾਨ ਮੁਲਜ਼ਮਾਂ ਕੋਲੋਂ ਵੱਡੀ ਗਿਣਤੀ ਵਿੱਚ ਕੰਪਨੀਆਂ ਦੇ ਜਾਅਲੀ ਦਸਤਾਵੇਜ਼, ਕਰੀਬ 26 ਮੋਬਾਈਲ ਫੋਨ, ਲੈਪਟਾਪ, ਕੰਪਨੀਆਂ ਦੀਆਂ ਮੋਹਰਾਂ ਆਦਿ ਬਰਾਮਦ ਹੋਈਆਂ ਨੇ। ਇਸ ਮਾਮਲੇ ਤੋਂ ਇਲਾਵਾ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਖਿਲਾਫ਼ ਕਤਲ ਅਤੇ ਗੰਭੀਰ ਸੱਟਾਂ ਮਾਰਨ ਦੇ ਕੇਸ ਵੀ ਦਰਜ ਨੇ। ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਚੇਅਰਮੈਨ ਡਾਕਟਰ ਵਿਵੇਕ ਦੇਵ ਰਾਏ ਦਾ ਦੇਹਾਂਤ ਹੋ ਗਿਆ ਹੈ। ਉਹ 69 ਸਾਲਾਂ ਦੇ ਸਨ। ਉਹਨਾਂ ਨੂੰ ਬੀਤੀ ਰਾਤ ਨਵੀਂ ਦਿੱਲੀ ਦੇ ਏਮਸ ਵਿੱਚ ਦਾਖਲ ਕਰਵਾਇਆ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰ ਵਿਵੇਕ ਦੇਵ ਰਾਏ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਡਾਕਟਰ ਦੇਵ ਰਾਏ ਇੱਕ ਮਹਾਨ ਵਿਦਵਾਨ ਸਨ ਜੋ ਅਰਥ ਸ਼ਾਸਤਰ, ਇਤਿਹਾਸ, ਸਭਿਆਚਾਰ, ਰਾਜਨੀਤੀ, ਅਧਿਆਤਮਕਤਾ ਅਤੇ ਹੋਰ ਬਹੁਤ ਸਾਰੇ ਖੇਤਰਾਂ ਦਾ ਗਿਆਨ ਰੱਖਦੇ ਸਨ। ਭਾਰਤ ਅਤੇ ਅਲਬੀਨੀਆ ਨੇ ਕੱਲ੍ਹ ਤਿਰਾਨਾ ਵਿੱਚ ਦੁਵੱਲੀ ਗੱਲਬਾਤ ਕੀਤੀ। ਵਿਚਾਰ ਵਟਾਂਦਰੇ ਦੌਰਾਨ ਦੋਵਾਂ ਧਿਰਾਂ ਨੇ ਦੁਵੱਲੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਦੀ ਵਿਆਪਕ ਸਮੀਖਿਆ ਕੀਤੀ। ਵਿਚਾਰ ਵਟਾਂਦਰੇ ਵਿੱਚ ਰਾਜਨੀਤਿਕ, ਸਭਿਆਚਾਰਕ ਅਤੇ ਲੋਕਾਂ ਤੋਂ ਲੋਕਾਂ ਦਰਮਿਆਨ ਸੰਬੰਧਾਂ ਤੇ ਸਲਾਹ ਮਸ਼ਵਰਾ ਹੋਇਆ। ਤਿਉਹਾਰਾਂ ਦੇ ਮੱਦੇਨਜ਼ਰ ਨਿਰਵਿਘਨ ਅਤੇ ਆਰਾਮਦਾਇਕ ਯਾਤਰਾ ਨੂੰ ਯਕੀਨੀ ਬਣਾਉਣ ਲਈ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਵੱਲੋਂ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਨੇ। ਅੰਮ੍ਰਿਤਸਰ ਕਠਾਰ ਅੰਮ੍ਰਿਤਸਰ ਰਿਜ਼ਰਵਡ ਫੈਸਟੀਵਲ ਸਪੈਸ਼ਲ ਰੇਲ ਗੱਡੀ 2 ਨਵੰਬਰ ਨੂੰ ਅੰਮ੍ਰਿਤਸਰ ਤੋਂ ਕਠਾਰ ਤੱਕ ਦੁਪਹਿਰ 1:25 ਤੇ ਰਵਾਨਾ ਹੋਏਗੀ ਅਤੇ ਇੱਕ ਦਿਨ ਬਾਅਦ ਤੜਕੇ 3 ਵਜੇ ਕਟਿਹਾਰ ਪਹੁੰਚੇਗੀ। ਰਸਤੇ ਵਿੱਚ ਇਹ ਵਿਸ਼ੇਸ਼ ਰੇਲ ਗੱਡੀ ਬਿਆਸ, ਜਲੰਧਰ ਸ਼ਹਿਰ, ਢੰਡਾਰੀ ਕਲਾਂ, ਅੰਬਾਲਾ ਛਾਉਣੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਲਖਨਊ, ਅਯੋਧਿਆ ਕੈਂਟ, ਅਕਬਰਪੁਰ, ਵਾਰਾਣਸੀ, ਗਾਜ਼ੀਪੁਰ, ਬਲੀਆ, ਛਪਰਾ, ਹਾਜੀਪੁਰ, ਦੇਸਰੀ, ਬਰੌਨੀ ਅਤੇ ਖਗੜੀਆ ਵਿਖੇ ਰੁਕੇਗੀ। ਲੁਧਿਆਣਾ, ਕੋਲਕਾਤਾ, ਲੁਧਿਆਣਾ ਵਿਚਕਾਰ ਅਨਰਿਜ਼ਰਵਡ ਫੈਸਟੀਵਲ ਸਪੈਸ਼ਲ ਰੇਲ ਗੱਡੀ 3 ਨਵੰਬਰ ਨੂੰ ਲੁਧਿਆਣਾ ਤੋਂ ਸਵੇਰੇ 6:30 ਰਵਾਨਾ ਹੋਏਗੀ। ਨਿਊਜ਼ੀਲੈਂਡ ਖਿਲਾਫ਼ ਮੁੰਬਈ 'ਚ ਖੇਡੇ ਜਾ ਰਹੇ ਤੀਜੇ ਅਤੇ ਆਖਰੀ ਕ੍ਰਿਕਟ ਟੈਸਟ ਮੈਚ 'ਤੇ ਅੱਜ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਪਹਿਲੀ ਪਾਰੀ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ 86 ਦੌੜਾਂ ਬਣਾ ਲਈਆਂ ਸਨ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਆਪਣੀ ਪਹਿਲੀ ਪਾਰੀ ਵਿੱਚ 235 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਵੱਲੋਂ ਰਵਿੰਦਰ ਜਡੇਜਾ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ, ਜਦਕਿ ਵਾਸ਼ਿੰਗਟਨ ਸੁੰਦਰ ਨੇ 4 ਖਿਡਾਰੀਆਂ ਨੂੰ ਆਊਟ ਕੀਤਾ। 1 ਵਿਕਟ ਆਕਾਸ਼ਦੀਪ ਨੇ ਲਈ। ਨਿਊਜ਼ੀਲੈਂਡ 3 ਮੈਚਾਂ ਦੀ ਸੀਰੀਜ਼ ਵਿੱਚ 2-0 ਨਾਲ ਅੱਗੇ ਹੈ। ਦੀਵਾਲੀ ਤੋਂ ਬਾਅਦ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਬਹੁਤ ਖਰਾਬ ਸ਼੍ਰੇਣੀ ਵਿੱਚ ਆ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਰਾਸ਼ਟਰੀ ਰਾਜਧਾਨੀ ਦਾ ਹਵਾ ਗੁਣਵੱਤਾ ਸੂਚਕੰਕ ਦੁਪਹਿਰ ਬਾਅਦ 1 ਵਜੇ 351 ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅਗਲੇ 3 ਦਿਨਾਂ ਦੌਰਾਨ ਹਵਾ ਦੀ ਗੁਣਵੱਤਾ ਬਹੁਤ ਖਰਾਬ ਸ਼੍ਰੇਣੀ ਵਿੱਚ ਰਹਿਣ ਦੀ ਸੰਭਾਵਨਾ ਹੈ। ਤਿਉਹਾਰ ਤੋਂ ਬਾਅਦ ਅੱਜ ਸਵੇਰੇ ਸ਼ਹਿਰ ਵਿੱਚ ਪ੍ਰਦੂਸ਼ਣ ਦਾ ਪੱਧਰ ਬਹੁਤ ਖਰਾਬ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਆਨੰਦ ਵਿਹਾਰ ਇਲਾਕੇ ਵਿੱਚ ਏਅਰ ਕੁਆਲਿਟੀ ਇੰਡੈਕਸ 400 ਦੇ ਕਰੀਬ ਪਹੁੰਚ ਗਿਆ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤੀ ਤੇ ਚੀਨੀ ਫੌਜਾਂ ਨੇ ਪੂਰਬੀ ਲੱਦਾਖ ਇਲਾਕੇ ਵਿੱਚ ਅਸਲ ਕੰਟਰੋਲ ਰੇਖਾ ਨਾਲ ਗਸ਼ਤ ਸ਼ੁਰੂ ਕਰ ਦਿੱਤੀ ਹੈ। ਝਾਰਖੰਡ ਵਿੱਚ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਲਈ ਨਾਮਜ਼ਦਗੀ ਕਾਗਜ਼ ਵਾਪਸ ਲੈਣ ਦੀ ਪ੍ਰਕਿਰਿਆ ਅੱਜ ਪੂਰੀ ਹੋ ਗਈ ਹੈ। ਸਰਕਾਰ ਨੇ ਕੇਂਦਰੀ ਸੈਕਟਰ ਦੀ ਯੋਜਨਾ ਨਮੋ ਡਰੋਨ ਦੀਦੀ ਦੇ ਸੰਚਾਲਨ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਤੇ ਭਾਰਤ ਨੇ ਨਿਊਜ਼ੀਲੈਂਡ ਖਿਲਾਫ਼ ਤੀਜੇ ਤੇ ਆਖਰੀ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ 4 ਵਿਕਟਾਂ ਦੇ ਨੁਕਸਾਨ ਤੇ 86 ਦੌੜਾਂ ਬਣਾ ਲਈਆਂ ਨੇ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।